ਜੀ ਦੋਸਤੋ, 21ਵੀਂ ਸਦੀ 'ਚ ਤਨ ਨਾਲੋਂ ਮਨ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ ਅਤੇ SPS ਇਸ ਮਹੀਨੇ ਨੂੰ ਮੈਂਟਲ ਹੈਲਥ ਅਵੇਅਰਨੈਸ ਵਜੋਂ ਮਨਾ ਰਿਹਾ। ਮੈਂਟਲ ਹੈਲਥ ਮਾਨਸਿਕ ਤਣਾਅ ਨਾਲ ਸੰਬੰਧਿਤ ਬਿਮਾਰੀਆਂ ਨੇ ਜਿਹੜੀਆਂ, ਉਹਨਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ, ਉਹਨਾਂ ਦੇ ਇਲਾਜ ਪ੍ਰਤੀ ਜਾਗਰੂਕਤਾ ਲਿਆਉਣ ਲਈ ਅਸੀਂ ਸਮੇਂ-ਸਮੇਂ 'ਤੇ ਸੈਗਮੈਂਟਸ ਬ੍ਰੌਡਕਾਸਟ ਕਰਦੇ ਰਹਿੰਦੇ ਹਾਂ। ਅੱਜ ਟੈਲੀਫੋਨ ਲਾਈਨ 'ਤੇ ਮੈਂਟਲ ਹੈਲਥ ਪ੍ਰੈਕਟੀਸ਼ਨਰ ਤਨਵੀਰ ਬੇਦੀ ਹੁਣਾਂ ਨੇ ਸਾਂਝ ਬਣਾਈ ਆ ਅਤੇ ਉਹ ਮਾਈਂਡ ਆਸਟ੍ਰੇਲੀਆ ਮੈਲਬਰਨ ਨਾਲ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਨੇ ਅਤੇ 8 ਸਾਲਾਂ ਤੋਂ ਉਹਨਾਂ ਦੀ ਇਹ ਮੁਹਾਰਤ ਹੈ। ਉਹਨਾਂ ਕੋਲ ਸਮੇਂ-ਸਮੇਂ 'ਤੇ ਲੋਕ ਆਉਂਦੇ ਆ ਅਤੇ ਆਪਣੀਆਂ ਬਿਮਾਰੀਆਂ, ਆਪਣੇ ਮਸਲੇ ਮਸਾਇਲ ਡਿਸਕਸ ਕਰਦੇ ਆ। ਹਾਂਜੀ ਤਨਵੀਰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ
ਜੀ। ਅਤੇ ਪਹਿਲਾਂ ਤਾਂ ਇਹੀ ਦੱਸੋ ਤਨਵੀਰ ਕਿ ਕਿੰਨੇ ਪ੍ਰਕਾਰ ਦਾ ਹੁੰਦਾ ਜਦ ਆਪਾਂ ਮੈਂਟਲ ਹੈਲਥ ਅਵੇਅਰਨੈਸ ਦੀ ਗੱਲ ਕਰਦੇ ਹਾਂ।
ਹਾਂਜੀ ਦੇਖੋ ਪ੍ਰੀਤਿੰਦਰ ਜੀ, ਇਹਦੇ ਵਿੱਚ ਫਸਟ ਆਫ ਆਲ ਤੇ ਆਪਾਂ ਕਹਿੰਦੇ ਕਿ ਮੈਂਟਲ ਇਲਨੈਸ ਤੇ ਮੈਂਟਲ ਹੈਲਥ ਹੀ ਆਪਸ ਵਿੱਚ ਹੀ ਦੋ ਅਲੱਗ ਅਲੱਗ ਹੈਗਾ। ਮੈਂਟਲ ਇਲਨੈਸ ਉਦੋਂ ਹੁੰਦੀ ਹੈ ਜਦੋਂ ਕੀ ਕਹਿੰਦੇ ਲੋਕਾਂ ਨੂੰ ਕਾਫੀ ਸਿਵੇਰਟੀ ਹੋ ਜਾਂਦੀ ਹੈ ਤੇ ਉਸ ਬਿਮਾਰੀ ਦਾ ਨਾਮ ਜਾਂ ਉਹਨੂੰ ਡਾਇਗਨੋਸਿਸ ਮਿਲ ਜਾਂਦਾ ਤੇ ਉਹਨੂੰ ਆਪਾਂ ਮੈਂਟਲ ਇਲਨੈਸ ਦਾ ਨਾਮ ਦੇ ਦਿੰਦੇ ਹਾਂ। ਤੇ ਮੈਂਟਲ ਹੈਲਥ ਪ੍ਰੋਬਲਮ ਜਿਵੇਂ ਕਈ ਵਾਰੀ ਕਿਸੇ ਨੂੰ ਸਟ੍ਰੈਸ ਹੋ ਜਾਂਦਾ ਜਾਂ ਬਹੁਤ ਮਾਈਨਰ ਐਂਗਜ਼ਾਇਟੀ ਹੁੰਦੀ ਹੈ, ਬਹੁਤ ਮਾਈਨਰ ਡਿਪਰੈਸ਼ਨ ਹੋ ਜਾਂਦਾ, ਉਹਨੂੰ ਮੈਂਟਲ ਹੈਲਥ ਪ੍ਰੋਬਲਮਸ ਵੀ ਦੇ ਦਿੰਦੇ ਹਾਂ। ਤੇ ਇਹਦੇ 'ਚ ਅੱਗੇ ਕਾਫੀ ਤਰ੍ਹਾਂ ਦੀ ਇਲਨੈਸ ਹੁੰਦੀ ਹੈ। ਇਲਨੈਸ ਵਿੱਚ ਜਿਵੇਂ ਡਿਪਰੈਸ਼ਨ, ਐਂਗਜ਼ਾਇਟੀ, ਸਕਿਜ਼ੋਫਰੇਨੀਆ, ਬਾਇਪੋਲਰ ਮੂਡ ਡਿਸਆਰਡਰ, ਫਿਰ ਪਰਸਨੈਲਿਟੀ ਡਿਸਆਰਡਰ, ਫਿਰ ਉਸ ਤੋਂ ਬਾਅਦ ਈਟਿੰਗ ਡਿਸਆਰਡਰ ਵੀ ਹੈ, ਜੋ ਵੀ ਉਹ ਵੀ ਇੱਕ ਤਰ੍ਹਾਂ ਦਾ ਮੈਂਟਲ ਇਲਨੈਸ ਵਿੱਚ ਹੀ ਅਸੀਂ ਉਹਨੂੰ ਕੰਸਿਡਰ ਕਰਦੇ ਹਾਂ।
ਤੇ ਤਨਵੀਰ, ਕੀ ਕਾਰਨ ਹੋ ਸਕਦੇ ਆ ਇਸ ਬਿਮਾਰੀ ਦੇ, ਇਸ ਰੋਗ ਦੇ? ਕੀ ਇਹਨੂੰ ਬਿਮਾਰੀ ਕਹਿਣਾ ਜਾਂ ਰੋਗ ਕਹਿਣਾ ਠੀਕ ਗੱਲ ਆ?
ਪ੍ਰੀਤਿੰਦਰ ਜੀ, ਇਹਨੂੰ ਬਿਮਾਰੀ ਤੇ ਰੋਕ ਕਹਿਣਾ ਬਿਲਕੁਲ ਇੱਕ ਠੀਕ ਗੱਲ ਹੈ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਲੈ ਕੇ ਆਪਾਂ ਇਹਨੂੰ ਕਰ ਸਕਦੇ ਹਾਂ। ਜਿਵੇਂ ਕਈ ਵਾਰੀ ਇਨਵਾਇਰਮੈਂਟ ਹੀ ਫਸਟ ਆਫ ਆਲ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਕਿ ਕਿਸੇ ਦਾ ਤੁਹਾਡਾ ਇਨਵਾਇਰਮੈਂਟ ਕਿਵੇਂ ਹੈ। ਫਿਰ ਉਸ ਤੋਂ ਬਾਅਦ ਤੁਸੀਂ ਜਿਵੇਂ ਕਈ ਵਾਰੀ ਆਪਣਾ ਭਾਈਚਾਰਾ, ਜਿਵੇਂ ਇੰਡੀਅਨ ਕਮਿਊਨਿਟੀਜ਼ ਆਉਂਦੀ ਹੈ ਇੰਡੀਆ ਤੋਂ ਤੇ ਉਹਨਾਂ ਦਾ ਜਾਂ ਹੋਰ ਵੀ ਕਿਸੇ ਸਬ ਕੰਟੀਨੈਂਟ ਤੋਂ ਆਉਂਦੀ ਹੈ ਉੱਥੋਂ, ਕਾਫੀ ਹਾਈ ਹੋਪਸ ਨਾਲ ਆਉਂਦੀ ਹੈ ਤੇ ਕਈ ਵਾਰੀ ਉਹਨਾਂ ਨੂੰ ਜੋਬਸ ਨਹੀਂ ਮਿਲਦੀ, ਉਹਦੇ ਕਰਕੇ ਵੀ ਕਾਫੀ ਸਟ੍ਰੈਸ ਹੋ ਜਾਂਦਾ ਤੇ ਫਿਰ ਉਹ ਅੱਗੋਂ ਦੀ ਕੀ ਕਹਿੰਦੇ ਇੱਕ ਸ਼ੇਪ ਲੈ ਲੈਂਦੀ ਮੈਂਟਲ ਇਲਨੈਸ ਦਾ। ਫਿਰ ਕਈ ਵਾਰੀ ਕਿਸੇ ਫੈਮਿਲੀ ਵਿੱਚ ਵੀ ਕੋਈ ਟ੍ਰੈਜਡੀ ਹੋ ਜਾਏ ਜਾਂ ਕੋਈ ਵੀ ਟਰੋਮਾ ਹੋ ਜਾਏ ਕਿਸੇ ਤਰ੍ਹਾਂ ਦਾ, ਜਾਂ ਕੁਛ ਵੀ ਜਿਵੇਂ ਆਪਾਂ ਕਹਿ ਦਈਏ ਕਿ ਕਿਸੇ ਨਾਲ ਕੋਈ ਐਕਸੀਡੈਂਟ ਹੀ ਹੋ ਗਿਆ ਛੋਟਾ ਮੋਟਾ ਐਟ ਵਰਕ, ਉਹ ਵੀ ਜਿਹੜੇ ਚੀਜ਼ਾਂ ਹੈਗੀਆਂ ਉਹ ਸਾਰੀਆਂ ਮੈਂਟਲ ਇਲਨੈਸ ਵਿੱਚ ਅੱਗੇ ਜਾ ਕੇ, ਜੇ ਕਾਫੀ ਜ਼ਿਆਦਾ ਸਟ੍ਰੈਸ ਹੈ ਕਿਸੇ ਨੂੰ ਜਾਂ ਉਸ ਚੀਜ਼ ਨੂੰ ਸੋਚ ਕੇ, ਜ਼ਰੂਰੀ ਨਹੀਂ ਹੈ ਕਿ ਉਸੇ ਟਾਈਮ ਹੀ ਹੋਵੇ, ਲਾਈਫ ਵਿੱਚ ਕਿਸੇ ਵੀ ਟਾਈਮ ਤੇ ਕਦੇ ਵੀ ਹੋ ਸਕਦਾ ਕਿਸੇ ਨੂੰ।
ਸੋ ਇਸ ਲਈ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਤੇ ਕੀ ਇਹ ਪੀੜ੍ਹੀ ਦਰ ਪੀੜ੍ਹੀ ਫਿਰ ਅਗਲੀ ਜਨਰੇਸ਼ਨ 'ਚ ਜਾ ਸਕਦਾ?
ਹਾਂਜੀ ਪ੍ਰੀਤਿੰਦਰ ਜੀ, ਇਹ ਕਈ ਜਨਰੇਸ਼ਨ ਦੇ ਵਾਈਜ਼ ਅੱਗੇ ਵੀ ਟ੍ਰਾਂਸਫਰ ਹੋ ਜਾਂਦੀ ਹੈ। ਜਿਵੇਂ ਫੋਰ ਐਗਜ਼ਾਮਪਲ ਬਾਇਪੋਲਰ ਡਿਸਆਰਡਰ ਹੈ, ਉਹ ਜੇ ਫੈਮਿਲੀ ਸਿੰਪਟਮਸ ਵਿੱਚ ਕਿਸੇ ਕੋਲ ਫੈਮਿਲੀ ਮੈਂਬਰਸ ਵਿੱਚ ਹੈਗਾ ਤੇ ਉਹਦੀ ਪੋਸੀਬਿਲਟੀ ਹੈ ਕਿ ਉਹ ਅੱਗੇ ਅੱਗੇ ਬੱਚਿਆਂ ਨੂੰ ਵੀ ਟ੍ਰਾਂਸਫਰ ਹੋ ਸਕਦੀ ਹੈ। ਬਟ ਕਈ ਇਹੋ ਜਿਹੀ ਵੀ ਹੈ ਜਿਹੜੀ ਆ ਬਿਮਾਰੀਆਂ ਵੀ ਇਹੋ ਜਿਹੀਆਂ ਨਹੀਂ ਹੈ ਜੋ ਕਿਸੇ ਨੂੰ ਕਿਸੇ ਵੀ ਸਟੇਜ ਆਫ ਲਾਈਫ ਤੇ ਹੋ ਸਕਦੀਆਂ। ਜਿਵੇਂ ਫੋਰ ਐਗਜ਼ਾਮਪਲ ਡਿਪਰੈਸ਼ਨ ਹੋ ਗਿਆ, ਡਿਪਰੈਸ਼ਨ ਦੇ ਕਈ ਫੈਕਟਰਸ ਹੋ ਸਕਦੇ ਹੈ, ਕਈ ਉਹਨੂੰ ਕੋਈ ਕਈ ਕੁਛ ਇਨਵੋਲਵਮੈਂਟ ਹੋ ਸਕਦਾ ਤੇ ਇਸ ਕਰਕੇ ਕਈ ਵਾਰੀ ਬੰਦਾ ਨਾ ਚਾਹ ਕੇ ਵੀ ਉਸ ਬਿਮਾਰੀ ਵਿੱਚ ਅੰਦਰ ਆ ਜਾਂਦਾ,
ਯਾਨੀ ਉਹਦੇ ਚੁੰਗਲ 'ਚ ਫਸ ਜਾਂਦਾ। ਤੇ ਤਨਵੀਰ, ਫਿਰ ਇਹਦੇ ਇਲਾਜ ਵੀ ਕਈ ਪ੍ਰਕਾਰ ਦੇ ਹੋਣੇ ਆ, ਕਾਉਂਸਲਿੰਗ ਤੇ ਦਵਾਈ ਦੀ ਗੱਲ ਆਪਾਂ ਅਕਸਰ ਕਰਦੇ ਹਾਂ।
ਹਾਂਜੀ ਹਾਂਜੀ, ਦੇਖੋ ਇਲਾਜ ਤੇ ਕਈ ਤਰ੍ਹਾਂ ਦੇ ਹੈ, ਖਾਸ ਕਰਕੇ ਮੈਂ ਗੱਲ ਕਰਾਂਗਾ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦੇ ਇਲਾਜ ਦੋ ਤਰ੍ਹਾਂ ਦੇ ਹੈ, ਇੱਕ ਤੇ ਹੁੰਦਾ ਹੈ ਵੋਲੰਟਰੀ ਇਲਾਜ, ਜਿਹੜੇ ਬੰਦੇ ਨੂੰ ਪਤਾ ਲੱਗ ਜਾਏ ਕਿ ਹਾਂਜੀ ਕਿ ਮੈਨੂੰ ਇਹ ਥੋੜਾ ਜਿਹਾ ਨਹੀਂ ਚੰਗਾ ਲੱਗ ਰਿਹਾ, ਉਹ ਆਪਣੇ ਆਪ ਜਾ ਕੇ ਡਾਕਟਰ ਤੋਂ ਜਾਂ ਕਿਸੇ ਹੋਰ ਤੋਂ ਡਿਸਕਸ਼ਨ ਕਰਕੇ ਤੇ ਉਹ ਇਲਾਜ ਕਰ ਸਕਦਾ। ਕਈ ਵਾਰੀ ਇਹ ਵੀ ਹੁੰਦੇ ਕਿ ਸਾਡੇ ਕੋਲ ਕਈ ਇਹੋ ਜਿਹੇ ਕਲਾਇੰਟਸ ਵੀ ਆਉਂਦੇ ਜੋ ਕਹਿੰਦੇ ਹੈ ਕਿ ਸਾਨੂੰ ਕੋਈ ਮੈਂਟਲ ਇਲਨੈਸ ਨਹੀਂ ਹੈ, ਬਟ ਉਹਨਾਂ ਦੇ ਸਿੰਪਟਮਸ ਤੇ ਉਹਨਾਂ ਦੀ ਸਵੈਰਟੀ ਬਹੁਤ ਜ਼ਿਆਦਾ ਆਉਂਦੀ ਹੈ, ਤਾਂ ਫਿਰ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਇਨਵੋਲੰਟੀਅਰ ਕਲਾਇੰਟਸ। ਉਹਨਾਂ ਨੂੰ ਐਜ਼ ਪਰ ਆਸਟ੍ਰੇਲੀਅਨ ਰੂਲਸ ਐਂਡ ਰੈਗੂਲੇਸ਼ਨਸ, ਕਮਿਊਨਿਟੀ ਟ੍ਰੀਟਮੈਂਟ ਆਰਡਰ ਦੇ ਅੰਡਰ ਉਹਨਾਂ ਨੂੰ ਮੈਡੀਕੇਸ਼ਨ ਲੈਣੀ ਹੀ ਪੈਂਦੀ ਹੈ ਤੇ ਕਈ ਵਾਰੀ ਉਹਨਾਂ ਨੂੰ ਹਸਪੀਟਲ ਵੀ ਐਡਮਿਟ ਕਰਨਾ ਪੈਂਦਾ ਫੋਰ ਡਿਪੈਂਡਿੰਗ ਔਨ ਦੇਅਰ ਸਿਵੀਅਰਟੀ ਆਫ ਇਲਨੈਸ।
ਤੇ ਤਨਵੀਰ, ਕਿਹੜੀਆਂ ਮਿਥਸ ਨੇ ਜਾਂ ਕਈ ਵਾਰ ਕੁਛ ਕੁ ਗੱਲਾਂ ਹੁੰਦੀਆਂ ਜਿਹੜੀਆਂ ਸਾਰੇ ਹੀ ਕਰਦੇ ਆ ਪਰ ਉਹ ਗੱਲਾਂ ਸਹੀ ਨਹੀਂ ਹੁੰਦੀਆਂ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ?
ਬੜੀ ਫਾਈਨ ਲਾਈਨ ਹੈ ਮੈਂਟਲ ਇਲਨੈਸ ਵਿੱਚ ਤੇ ਮੈਂਟਲ ਹੈਲਥ ਡਿਸਆਰਡਰ ਵਿੱਚ। ਮੈਂਟਲ ਇਲਨੈਸ ਜਿਵੇਂ ਹੁਣ ਕਈ ਵਾਰੀ ਕੀ ਹੁੰਦਾ ਕਿ ਕਈਆਂ ਨੂੰ ਬਹੁਤ ਜ਼ਿਆਦਾ ਸਿਵੀਅਰਟੀ ਸਿੰਪਟਮਸ ਬਾਰ ਬਾਰ ਆਉਂਦੇ ਹੈ, ਉੱਥੇ ਉਹ ਲਾਈਫ ਦੇ ਇੱਕ ਵਾਰੀ ਆ ਕੇ ਦੁਬਾਰਾ ਫੇਰ ਕਦੀ ਵੀ ਆ ਸਕਦੇ ਹੈ। ਤੇ ਇੱਕ ਮੈਂਟਲ ਹੈਲਥ ਪ੍ਰੋਬਲਮ ਹੁੰਦੀ ਹੈ ਜਿਵੇਂ ਕੋਈ ਸੈਡ ਹੈ ਅੱਜ ਜਾਂ ਮੂਡ ਲੋ ਹੈ, ਉਹਨੂੰ ਆਪਾਂ ਡਿਪਰੈਸ਼ਨ ਕਹਾਂਗੇ, ਉਹਨੂੰ ਮਤਲਬ ਐਜ਼ ਅ ਸਾਈਨ ਕਿ ਉਹ ਸਿੰਪਟਮਸ ਔਰ ਸਾਈਨਸ ਉਹ ਲੀਡਿੰਗ ਟੂ ਡਿਪਰੈਸ਼ਨ ਹੋ ਸਕਦਾ। ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਲੋਕਾਂ ਨੂੰ ਇਹ ਸਮਝਣ ਲਈ ਕਿ ਹਾਂਜੀ ਕਿ ਹਰ ਵਾਰੀ ਕੋਈ ਵੀ ਬੰਦਾ ਜੇ ਬਿਮਾਰ ਬੈਠਾ ਜਾਂ ਕੁਛ ਵੀ ਜਾਂ ਕੁਛ ਵੀ ਹੈ ਤੇ ਉਹ ਡਿਪਰੈਸ਼ਨ ਵਿੱਚ ਨਹੀਂ ਹੈ, ਉਹਨੂੰ ਬਸ ਕਈ ਵਾਰੀ ਲੋਅ ਮੂਡ ਵੀ ਹੋ ਸਕਦਾ, ਕਈ ਵਾਰੀ ਕੰਮ ਤੋਂ ਹੀ ਲੜ ਕੇ ਬੰਦਾ ਘਰ ਆ ਕੇ ਬਹਿ ਜਾਂਦਾ, ਤੇ ਉਹਨੂੰ ਪੂਰੀ ਸਪੋਰਟ ਦਿਓ, ਉਹਨੂੰ ਨਾਲ ਪੂਰੇ ਹੁੰਦੇ ਰਹੋ ਤੇ ਉਹਦੇ ਨਾਲ ਪੂਰੀ ਗੱਲਬਾਤ ਕਰੋ ਤੇ ਕਾਫੀ ਕੁਛ ਅੱਗੋ ਦੀ ਅਸੀਂ ਕਾਫੀ ਸਿਵਰਿਟੀ ਅੱਗੋ ਦੀ ਮੈਂਟਲ ਦਿੰਦੇ ਅਸੀਂ ਰੋਕ ਮਾਵਾਂਗੇ।
ਹਾਂਜੀ ਉਹ ਅਕਸਰ ਕਹਿੰਦੇ ਹੁੰਦੇ ਨਾ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਡਿਸਕਸ ਕਰੋ, ਕਵੀ ਲਿਖਦਾ ਹੁੰਦਾ ਖੋਲ ਲੈਂਦਾ ਦਿਲ ਜਿਵੇਂ ਆਪਣੇ ਯਾਰਾਂ ਦੇ ਨਾਲ, ਤਾਂ ਖੋਲਣਾ ਨਾ ਪੈਂਦਾ ਫਿਰ ਔਜ਼ਾਰਾਂ ਦੇ ਨਾਲ।
ਹਾਂਜੀ ਹਾਂਜੀ ਇਹੀ ਹੈ ਬਸ, ਜਿੰਨੀ ਜ਼ਿਆਦਾ ਡਿਸਕਸ਼ਨ ਹੋਵੇ ਜਿੰਨਾ ਓਪਨ ਤੁਸੀਂ ਰਹੋਗੇ ਇਹਦੇ ਬਾਰੇ, ਤੇ ਇਹਨੂੰ ਮਤਲਬ ਇਹ ਨਾ ਡਿਸਕ੍ਰਿਮੀਨੇਟ ਕਰੀਏ ਕਿ ਇਹਦੇ ਮੈਂਟਲ ਇਲਨੈਸ ਇਹਦਾ ਪਾਗਲ ਹੈ ਬੰਦਾ, ਜਿਵੇਂ ਕਿ ਕੋਈ ਵੀ ਫਿਜ਼ੀਕਲ ਹੈਲਥ ਜਾਂ ਫਿਜ਼ੀਕਲ ਇਲਨੈਸ ਅਸੀਂ ਲੈਂਦੇ ਹਾਂ ਉਸੇ ਸੇਮ ਦੇ ਨਾਲ ਅਸੀਂ ਮੈਂਟਲ ਇਲਨੈਸ ਵੀ ਟ੍ਰੀਟ ਕਰਨਾ ਚਾਹੀਦਾ, ਉਸੇ ਸੇਮ ਦੇ ਨਾਲ ਦੇਖਣਾ ਚਾਹੀਦਾ
ਜੀ। ਤੇ ਕਈ ਵਾਰ ਡਰ ਲੱਗਦਾ, ਲੋਕ ਜਿਵੇਂ ਕਹਿ ਦਿੰਦੇ ਆ ਅੱਖਰ ਵਰਤਦੇ ਆਪਣੇ ਪੰਜਾਬ 'ਚ ਵੀ, ਤਾਂ ਪਾਗਲ ਆ ਇਹਦੇ ਤੋਂ ਬਚੋ, ਅਤੇ ਮਾਨਸਿਕ ਤਣਾਅ ਦੇ ਰੋਗੀ ਤੋਂ ਲੋਕ ਦੂਰ ਭੱਜਦੇ ਆ, ਇਹ ਵਾਕਿਆ ਵੀ ਮੈਂ ਕਈ ਵਾਰ ਦੇਖਿਆ, ਉਹਦੇ ਬਾਰੇ ਥੋੜ੍ਹਾ ਜਿਹਾ ਖੋਲ੍ਹ ਕੇ ਦੱਸੋ ਕਿ ਡਰਨਾ ਚਾਹੀਦਾ ਜਾਂ ਉਹਦੀ ਮਦਦ ਕਰਨੀ ਚਾਹੀਦੀ ਆ।
ਦੇਖੋ ਜੀ ਡਰਨਾ ਤਾਂ ਨਹੀਂ ਚਾਹੀਦਾ, ਮੇਨ ਤੇ ਇਹੀ ਹੈ ਕਿ ਇੱਕ ਮੈਂਟਲ ਇਲਨੈਸ ਨੂੰ ਉਸੇ ਵੇ ਨਾਲ ਹੀ ਦੇਖਣਾ ਚਾਹੀਦਾ ਜਿਸ ਵੇ ਨਾਲ ਅਸੀਂ ਕੋਈ ਫਿਜ਼ੀਕਲ ਇਲਨੈਸ ਦੇਖਦੇ ਹਾਂ। ਜੇ ਕਿਸੇ ਨੂੰ ਕੋਈ ਹਾਰਟ ਡਿਜ਼ੀਜ਼ ਹੈ ਤੇ ਅਸੀਂ ਉਹਦੇ ਤੋਂ ਭੱਜਦੇ ਥੋੜ੍ਹੀ ਆ, ਉਹਨੂੰ ਵੀ ਇੱਕ ਇਲਨੈਸ ਹੈ, ਬਿਮਾਰੀ ਹੋਈ ਹੈ। ਤੇ ਇਹਦੇ ਵਿੱਚ ਜਿਹੜੇ ਵੈਲ ਟ੍ਰੀਟਿਡ ਮੋਸਟਲੀ ਜਿੰਨੇ ਵੀ ਹੁੰਦੇ ਪੇਸ਼ੈਂਟ ਉਹ ਕਾਫੀ ਵੈਲ ਟ੍ਰੀਟਿਡ ਹੁੰਦੇ, ਤੇ ਉਹਨਾਂ ਨੂੰ ਉਹਨਾਂ ਉਹ ਬਹੁਤ ਜ਼ਿਆਦਾ ਉਹਨਾਂ ਦੀ ਹੋ ਜਾਂਦਾ ਕਿ ਮੈਡੀਕੇਸ਼ਨ ਕਰਕੇ ਉਹਨਾਂ ਦਾ ਥੋੜ੍ਹਾ ਜਿਹਾ ਪ੍ਰੈਜੈਂਟੇਸ਼ਨ ਡਿਫਰੈਂਟ ਹੋ ਸਕਦੀ ਹੈ, ਬਟ ਉਹਨਾਂ ਤੋਂ ਡਰਨਾ ਨਹੀਂ ਚਾਹੀਦਾ ਬਿਲਕੁਲ ਵੀ। ਜੇ ਤੁਹਾਨੂੰ ਲੱਗਦਾ ਕਿਸੇ ਨੂੰ ਲੱਗਦਾ ਕਿ ਹਾਂ ਜੀ ਕਿ ਕੋਈ ਬੰਦਾ ਕੀ ਕਹਿੰਦੇ ਕੁਛ ਕਰ ਰਿਹਾ ਜੋ ਉਹਨਾਂ ਦੀ ਸਿਵਰਿਟੀ ਹੈਗੀ ਹੈ ਜਾਂ ਉਹਨਾਂ ਦੇ ਸਿੰਪਟਮਸ ਐਂਡ ਸਾਈਨਸ ਜਿਹੜੇ ਕਾਫੀ ਹੈਗੇ ਆ, ਤੇ ਉਹਨੂੰ ਉਸੇ ਵੇਲੇ 000 ਕਾਲ ਕਰਕੇ ਐਂਬੂਲੈਂਸ ਨੂੰ ਕਾਲ ਕਰ ਦੇਣੀ ਚਾਹੀਦੀ ਹੈ।
SBS Radio. ਜੀ ਤੇ ਪ੍ਰਵਾਸੀ ਭਾਈਚਾਰੇ ਦਾ ਇਹ ਬੜਾ ਅਹਿਮ ਮਸਲਾ ਤੇ ਕਾਫੀ ਉਗੜ ਕੇ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਮਦਦ ਦੀ ਲੋੜ ਆ।
ਮੇਨਲੀ ਇਸ ਕਰਕੇ ਵੀ ਆ ਰਿਹਾ ਕਿਉਂਕਿ ਇੱਕ ਜਿਵੇਂ ਕਿ ਮੈਂ ਪਹਿਲੇ ਦੱਸਿਆ ਕਿ ਕਾਫੀ ਹਾਈ ਹੋਪਸ ਹੁੰਦੀਆਂ ਆਪਣੇ ਪੇਰੈਂਟਸ ਨੂੰ ਬੈਕ ਹੁੰਦੇ, ਤੇ ਸਟੂਡੈਂਟ ਜਿਹੜੇ ਵੀਜ਼ੇ ਤੇ ਆਉਂਦੇ ਆ ਉਹਨਾਂ ਤੋਂ, ਫਿਰ ਉਸ ਤੋਂ ਬਾਅਦ ਬਹੁਤ ਟੈਨਸ਼ਨ ਹੁੰਦੀਆਂ ਕਿ PR ਕਦੋਂ ਆਏਗੀ, ਫਿਰ ਉਸ ਤੋਂ ਬਾਅਦ ਹੋਰ ਜ਼ਿਆਦਾ ਆਏਗਾ, ਇਹ ਕਾਫੀ ਸਟ੍ਰੈਸ ਆ ਜਾਂਦਾ ਇੱਕ ਹਿਊਮਨ ਬੀਂਗ ਤੇ, ਉਹਦੇ ਨਾਲ ਨਾਲ ਜੋਬ ਮਿਲੇਗੀ ਕਿ ਨਹੀਂ ਮਿਲੇਗੀ, ਕਾਫੀ ਸਟ੍ਰੈਸ ਹੋ ਜਾਂਦਾ, ਤੇ ਇਸ ਕਰਕੇ ਇਹ ਸਾਰੀ ਚੀਜ਼ਾਂ ਮੈਟਰ ਰੱਖਦੇ ਹੋਏ ਤੇ ਬੰਦੇ ਦਾ ਕਾਫੀ ਮਤਲਬ ਬੰਦਾ ਤੇ ਉਨਾ ਕੋਈ ਹੈ ਨਾ ਕਿ ਜਿੰਨਾ ਕੋਈ ਸੋਚੇਗਾ ਉਨਾ ਹੀ ਉਨੀ ਜ਼ਿਆਦਾ ਟੈਨਸ਼ਨਾਂ ਵਧੀ ਜਾਣਗੀ।
ਹਾਂਜੀ ਉਹ ਕਿਉਂਕਿ ਅਕਸਰ ਕਹਿੰਦੇ ਆ ਨਾ ਹਾਲਾਤ ਜਦ ਤੱਕ ਕਹਿੰਦਾ ਮੇਰੇ ਬਦਲਦੇ ਨਹੀਂ ਉਦੋਂ ਤੱਕ ਮੇਰਾ ਇਹ ਜਿਹੜੀ ਮਨ ਦੀ ਅਵਸਥਾ ਇਹ ਵੀ ਨਹੀਂ ਬਦਲਣੀ। ਉਹ ਕਹਿੰਦੇ ਹੁੰਦੇ ਨਜ਼ਰੇ ਬਦਲੀ, ਨਜ਼ਾਰੇ ਬਦਲੇ, ਕਿਸ਼ਤੀ ਨੇ ਬਦਲਾ, ਰੁੱਖ ਤੋਂ ਕਿਨਾਰੇ ਬਦਲੇ। ਪਰ ਇੱਕ ਸਟਿਗਮਾ ਵੀ ਆ ਤਨਵੀਰ, ਜਿਵੇਂ ਆਪਣੇ ਭਾਈਚਾਰੇ 'ਚ ਜਿਹੜਾ ਮਰਦ ਲੋਕ ਨੇ ਉਹ ਆਨਾਕਾਨੀ ਕਰਦੇ ਆ, ਕਤਰਾਉਂਦੇ ਆ ਮੈਂਟਲ ਹੈਲਥ 'ਤੇ ਕਿਸੇ ਸਹੂਲਤ ਲੈਣ ਤੋਂ, ਕਿਉਂਕਿ ਲੋਕ ਉਹਨਾਂ ਨੂੰ ਕਹਿੰਦੇ ਆ ਵੀ ਮਰਦ ਰੋਂਦੇ ਸੋਹਣੇ ਨਹੀਂ ਲੱਗਦੇ।
ਹਾਂਜੀ ਹਾਂਜੀ
ਉਹਦੇ ਬਾਰੇ ਜ਼ਰੂਰ ਦੱਸੋ ਕਿ ਉਸ ਸਿਲਸਿਲੇ 'ਚ ਕੀ ਕੀਤਾ ਜਾ ਸਕਦਾ ਜਾਂ ਤੁਸੀਂ ਕੀ ਜਾਗਰੂਕਤਾ ਜਾਂ ਕੀ ਚੇਤਨਤਾ ਲਿਆਉਣੀ ਚਾਹੋਗੇ?
ਹਾਂਜੀ ਹਾਂਜੀ ਦੇਖੋ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਕਈ ਵਾਰੀ ਕੀ ਹੁੰਦਾ ਕਿ ਆਪਣੇ ਇੰਡੀਅਨ ਨੋਟ ਜਸਟ ਮਤਲਬ ਇੰਡੀਅਨ ਕਮਿਊਨਿਟੀ ਵਿੱਚ ਸਾਰੀ ਜਗ੍ਹਾ ਹੀ ਹੈ ਕਿ ਉਹ ਕਹਿੰਦੇ ਕਿ ਮਰਦ ਜਿਹੜੇ ਆ ਉਹ ਮਤਲਬ ਉਹ ਆਪਣੇ ਮਰਦਾਂ ਵਾਂਗੂ ਰਹਿੰਦੇ ਨੇ ਤੇ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ, ਮਦਦ ਦੀ ਲੋੜ ਨਹੀਂ। ਬਟ ਇਹ ਬਹੁਤ ਹੀ ਗਲਤ ਹੈ। ਇਹਦੇ ਵਿੱਚ ਕੀ ਹੁੰਦਾ ਕਿ ਉਹ ਮਰਦ ਸਹੀ ਜਾਂਦਾ, ਸਭ ਕੁਝ ਸਹੀ ਜਾਂਦਾ ਸਹੀ ਜਾਂਦਾ, ਤੇ ਉਹਦੀ ਹੋਰ ਜ਼ਿਆਦਾ ਇਲਨੈਸ ਵੱਧਦੀ ਜਾਂਦੀ ਹੈ। ਤੇ ਉਹ ਕਿਸੇ ਨਾਲ ਇਹਦੇ ਵਿੱਚ ਮੇਨਲੀ ਇਹੀ ਹੈ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਡਿਸਕਸ਼ਨ ਕਰਨੀਆਂ ਚਾਹੀਦੀਆਂ, ਖਾਸ ਕਰਕੇ ਆਪਣੇ ਜਿੰਨੇ ਵੀ ਕਮਿਊਨਿਟੀ ਵਾਲੇ ਹੈਗੇ ਆ, ਕਿ ਓਪਨਲੀ ਤੁਸੀਂ ਡਿਸਕਸ਼ਨ ਕਰੋ ਇਸ ਬਾਰੇ ਕਿਸੇ ਨਾਲ ਵੀ, GP ਨਾਲ ਜੇ ਤੁਹਾਡੀ ਤੁਸੀਂ ਤੁਹਾਡੀ ਜ਼ਿਆਦਾ ਬੰਦੀ ਹੈ, ਡਾਕਟਰ ਨਾਲ ਉਹਦੇ ਨਾਲ ਜਾ ਕੇ ਡਿਸਕਸ਼ਨ ਕਰੋ, ਜਾਂ ਆਪਸ ਵਿੱਚ ਫੈਮਿਲੀ ਵਿੱਚ ਵੀ ਬੈਠ ਕੇ ਕਾਫੀ ਓਪਨ ਡਿਸਕਸ਼ਨ ਰੱਖਣੀਆਂ ਚਾਹੀਦੀਆਂ ਇਸ ਟੋਪਿਕ ਦੇ ਉੱਤੇ ਕਿ ਮੈਨੂੰ ਇਹ ਪ੍ਰੋਬਲਮਸ ਆ ਰਹੀਆਂ, ਇਹਨੂੰ ਮੈਂ ਐਵੇਂ ਫੇਸ ਕਰਨਾ ਚਾਹੁੰਦਾ, ਤੇ ਇਹ ਮੈਨੂੰ ਲੱਗਦਾ ਕਿ ਮੈਨੂੰ ਇੱਕ ਵਾਰੀ ਡਾਕਟਰ ਕੋਲ ਜਾਣਾ ਚਾਹੀਦਾ। ਜਿਹੜਾ ਫਸਟ ਸਟੈਪ ਹੈ ਨਾ ਡਾਕਟਰ ਕੋਲ ਜਾ ਕੇ ਡਿਸਕਸ਼ਨ ਕਰਨ ਦਾ ਜਾਂ ਕਿਸੇ ਫੈਮਿਲੀ ਮੈਂਬਰ ਨਾਲ, ਉਹ ਹੀ ਔਖਾ। ਤੇ ਜਦੋਂ ਤੁਸੀਂ ਉਹਨਾਂ ਕੋਈ ਕਰ ਲਿਆ, ਤੇ ਤੁਹਾਡੇ ਕਾਫੀ ਮੈਂਟਲ ਇਲਨੈਸ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਦੋਂ ਤੁਸੀਂ ਫਸਟ ਸਟੈਪ ਕਰ ਲਿਆ ਤੁਹਾਨੂੰ ਕਾਫੀ ਰਿਲੀਫ ਮਿਲਦਾ ਆਪਣੇ ਆਪ ਨੂੰ ਹੀ ਕਿ ਹਾਂ ਜੀ ਕਿ ਮੈਂ ਚਲੋ ਮੈਨੂੰ ਆਮ ਸੋਰਟਿੰਗ ਆਊਟ ਸਮਥਿੰਗ, ਮੈਨੂੰ ਕਿਸੇ ਪਾਸੇ ਹੈਲਪ ਮਿਲ ਰਹੀ ਹੈ ਜਾਂ ਕਿਸੇ ਨਾਲ ਗੱਲ ਕਰਕੇ ਥੋੜ੍ਹਾ ਜਿਹਾ ਅੱਛਾ ਲੱਗਿਆ। ਤੇ ਇਹਦੇ 'ਚ ਇਹੀ ਇਨਕਰੇਜ ਕਰਾਂਗਾ ਮੈਂ ਸਾਰਿਆਂ ਨੂੰ ਕਿ ਭਾਵੇਂ ਉਹ ਮੇਲਸ ਨੇ ਜਾਂ ਫੀਮੇਲਸ ਨੇ ਸਾਡੇ ਕਮਿਊਨਿਟੀ ਵੀ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਓਪਨ ਡਿਸਕਸ਼ਨ ਰੱਖਣ, ਜ਼ਿਆਦਾ ਤੋਂ ਜ਼ਿਆਦਾ ਕਮਿਊਨਿਟੀ ਵਿੱਚ ਪਾਰਟੀਸਪੇਟ ਕਰਨ, ਤੇ ਆਪਣਾ ਮਤਲਬ ਸਾਰਿਆਂ ਨਾਲ ਬਣਾ ਕੇ ਵਧੀਆ ਇਨਵਾਇਰਮੈਂਟ ਵਿੱਚ ਰਹਿਣ। ਕਈ ਵਾਰੀ ਇਹ ਵੀ ਹੋ ਜਾਂਦਾ ਕਿ ਬੰਦੇ ਨੂੰ ਫੋਰ ਐਗਜ਼ਾਮਪਲ ਆਪਾਂ ਸਿਵਰਿਟੀ ਗੱਲ ਕਰੀਏ ਡਿਪਰੈਸ਼ਨ ਦੀ, ਕਿ ਕਈ ਵਾਰੀ ਉਹ ਅਸੀਂ ਕਹਿੰਦੇ ਕਿ ਯਾਰ ਇਹਨੂੰ ਤਾਂ ਡਿਪਰੈਸ਼ਨ ਹੈ, ਚਲ ਆ ਬਾਹਰ ਉੱਠ ਕੇ ਬਾਹਰ ਚੱਲੀਏ ਆਪਾਂ ਘੁੰਮ ਕੇ ਆਉਂਦੇ ਹਾਂ, ਬਟ ਉਹ ਐਕਚੁਲੀ ਉਹ ਬੰਦਾ ਨਹੀਂ ਚਾਹੁੰਦਾ। ਇਹ ਨਹੀਂ ਹੁੰਦਾ ਕਿ ਉਹ ਬੰਦਾ ਕਹਿੰਦਾ ਕਿ ਹਾਂ ਜੀ ਕਿ ਮੈਂ ਬਾਹਰ ਨਾ ਜਾਵਾਂ, ਇਹ ਹੁੰਦਾ ਕਿ ਉਹਨੂੰ ਕਰੀਬ ਉਹਦੀ ਬਿਮਾਰੀ ਇੰਨੀ ਜ਼ਿਆਦਾ ਸਵੀਰ ਹੁੰਦੀ ਕਿ ਉਹ ਤੋਂ ਆਪਣੇ ਆਪ ਹੀ ਨਹੀਂ ਉੱਠਿਆ ਜਾਂਦਾ। ਇਸ ਕਰਕੇ ਉਹਨੂੰ ਹੋਰ ਸਪੋਰਟ ਦੇਣੀ ਚਾਹੀਦੀ ਹੈ ਕਿ ਕੋਈ ਗੱਲ ਨਹੀਂ ਯਾਰ ਅਸੀਂ ਠੀਕ ਕਰਦੇ ਹਾਂ, ਜਾਂ ਹੋਰ ਕੋਈ ਵੀ ਤੁਹਾਡੇ ਨਾਲ ਬੰਦਾ ਹੈ ਤੁਹਾਨੂੰ ਲੱਗ ਰਿਹਾ ਕਿ ਇਹ ਬੰਦੇ ਨੂੰ ਥੋੜ੍ਹੀ ਪ੍ਰੋਬਲਮ ਹੈ, ਇੱਥੇ ਬਹੁਤ ਜ਼ਿਆਦਾ ਸਰਵਿਸਿਜ਼ ਅਵੇਲੇਬਲ ਹੈ, ਕਿਸੇ ਨਾਲ ਵੀ ਫੋਨ ਕਰਕੇ ਥੋੜ੍ਹੀ ਜਿਹੀ ਡਿਸਕਸ਼ਨ ਕਰਕੇ ਤੁਸੀਂ ਆਪਣੀ ਨੌਲੇਜ ਵੀ ਵਧਾ ਸਕਦੇ ਹੋ।
ਜੀ ਜਾਣੀ ਕਹਿਣ ਦਾ ਭਾਵ ਉਹਨੂੰ ਇਕੱਲਾ ਨਾ ਛੱਡੋ, ਕਿਉਂਕਿ ਰੋਗੀ ਨੂੰ ਇਸ ਵਕਤ ਤੁਹਾਡੀ ਜ਼ਿਆਦਾ ਲੋੜ ਆ। ਅਤੇ ਤਨਵੀਰ, ਕਿਹੋ ਜਿਹੀਆਂ ਸਹੂਲਤਾਂ ਮੌਜੂਦ ਨੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ਵੱਲੋਂ, ਜਦੋਂ ਲੋੜ ਪਵੇ ਤਾਂ ਬੰਦਾ ਕਿਹਦੀ ਮਾਂ ਨੂੰ ਮਾਸੀ ਗਏ?
ਦੇਖੋ ਜੀ, ਸਭ ਤੋਂ ਪਹਿਲਾਂ ਤੇ ਮੈਂ ਇਹੀ ਕਹਾਂਗਾ ਕਿ ਜੇ ਤੁਹਾਨੂੰ ਲੱਗਦਾ ਕਿ ਇਨ ਕੇਸ ਆਫ ਐਨੀ ਐਮਰਜੈਂਸੀ ਤੁਸੀਂ 000 ਰਿੰਗ ਕਰੋ। ਜੇ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਐਮਰਜੈਂਸੀ ਹੈ ਤੇ ਕੁਛ ਵੀ ਹੈ ਤੇ ਉਹਦੇ ਲਈ 000 ਰਿੰਗ ਕਰਨਾ ਚਾਹੀਦਾ। ਉਸ ਤੋਂ ਬਾਅਦ ਕਾਫੀ ਸਰਵਿਸਿਜ਼ ਅਵੇਲੇਬਲ ਹੈ ਜੋ ਫ੍ਰੀ ਆਫ ਕੋਸਟ ਹੈ। ਹੁਣ ਜਿਵੇਂ ਆਪਣੇ ਸਟੂਡੈਂਟਸ ਆਉਂਦੇ ਆ, ਕਈਆਂ ਨੂੰ ਇਹ ਨਹੀਂ ਪਤਾ ਕਿ ਸਟੂਡੈਂਟਸ ਜਿਹੜਾ ਉਹਨਾਂ ਦਾ OHN ਇੰਸ਼ੋਰੈਂਸ ਹੁੰਦੀ ਹੈ, ਓਵਰਸੀਜ਼ ਇੰਸ਼ੋਰੈਂਸ, ਇਹ ਇੱਕ ਰਿਕੁਆਇਰਮੈਂਟ ਹੈ ਆਸਟ੍ਰੇਲੀਆ ਗਵਰਨਮੈਂਟ ਵੱਲੋਂ ਕਿ ਉਹਨਾਂ ਨੂੰ ਇੰਸ਼ੋਰੈਂਸ ਕਰਾਉਣੀ ਪੈਂਦੀ। ਉਸ ਇੰਸ਼ੋਰੈਂਸ ਦੇ ਬੇਸ ਤੇ ਉਹ ਜਾ ਕੇ ਆਪਣਾ ਕਿਸੇ ਵੀ ਕਾਉਂਸਲਰ ਤੋਂ ਲੈ ਸਕਦੇ ਤੇ ਉਹ ਰਿਬੇਟ ਵਾਪਸ ਲੈ ਸਕਦੇ, ਇੱਕ ਵਾਰੀ ਪੇ ਕਰਕੇ ਫਿਰ ਵਾਪਸ ਰਿਬੇਟਸ ਲੈ ਸਕਦੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਲੋਕ ਇੱਥੋਂ ਦੇ ਪਰਮਾਨੈਂਟ ਨੇ, ਉਹ ਤੇ ਕਿਸੇ ਵੀ GP ਕੋਲ ਜਾ ਕੇ ਅੰਡਰ ਬਲਕ ਬਿਲਿੰਗ ਦੇ ਅੰਡਰ ਉੱਥੇ ਜਾ ਕੇ ਆਪਣੇ ਆਪ ਨੂੰ ਇੱਕ ਮੈਂਟਲ ਹੈਲਥ ਪਲਾਨ ਦੇ ਸਕਦੇ ਆ। ਕਈ ਵਾਰੀ ਡਾਕਟਰ ਇਹ ਵੀ ਕਰਦੇ ਆ ਕਿ ਉਹਨਾਂ ਨੂੰ ਸਿੱਧਾ ਮੈਡੀਕੇਸ਼ਨ ਪ੍ਰਿਸਕ੍ਰਾਈਬ ਕਰ ਦਿੰਦੇ ਆ, ਬਟ ਉਹਦੀ ਮੇਕ ਸ਼ੋਰ ਕਿ ਤੁਸੀਂ ਜੇ ਮੈਡੀਕੇਸ਼ਨ ਪ੍ਰਿਸਕ੍ਰਾਈਬ ਲਿੱਤੀ ਹੈ ਕਿਸੇ ਡਾਕਟਰ ਤੋਂ ਤੇ ਉਹਦਾ ਪੂਰਾ ਫੋਲੋਅਪ ਵੀ ਕਰੋ। ਫੋਲੋਅਪ ਦਾ ਮਤਲਬ ਇਹ ਨਹੀਂ ਕਿ ਹਾਂਜੀ ਕਿ ਮੈਡੀਕੇਸ਼ਨ ਲੈ ਰਹੇ, ਫੋਲੋਅਪ ਦਾ ਮਤਲਬ ਕਿ ਆਪਣੇ ਡਾਕਟਰ ਨਾਲ ਤੁਸੀਂ ਪੂਰੀ ਵਾਪਸ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨਾਲ ਪੂਰਾ ਦੱਸੋ ਕਿ ਹਾਂਜੀ ਕਿ ਉਹ ਮੈਡੀਕੇਸ਼ਨ ਵਰਕ ਕਰ ਰਹੀ ਕਿ ਨਹੀਂ ਕਰ ਰਹੀ। ਬਿਕੋਜ਼ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕੇਸ਼ਨ ਹੈ ਡਿਫਰੈਂਟ, ਤੇ ਕਿਸੇ ਨੂੰ ਕੋਈ ਮੈਡੀਕੇਸ਼ਨ ਸੂਟ ਕਰਦੀ ਹੈ, ਕਿਸੇ ਨੂੰ ਕੋਈ ਨਹੀਂ ਕਰਦੀ। ਤੇ ਇਸ ਕਰਕੇ ਓਪਨ ਕਨਵਰਸੇਸ਼ਨ ਮੈਂ ਉਹੀ ਕਹਾਂਗਾ ਦੁਬਾਰਾ। ਤੇ ਫਿਰ ਉਸ ਤੋਂ ਬਾਅਦ ਲਾਈਫ ਲਾਈਨ ਇੱਕ ਹੈਗੀ ਹੈ ਜੀ, ਟੈਲੀਫੋਨ ਸਰਵਿਸ ਹੈ, ਉਹਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਲਾਈਫ ਲਾਈਨ ਦਾ 1-3-11-14। ਇਹਨੂੰ ਕੋਈ ਵੀ ਬੰਦਾ, ਡਜ਼ਨਟ ਮੈਟਰ ਕਿ ਉਹ PR ਹੈ ਕਿ ਨਹੀਂ ਹੈ PR, ਇੱਥੇ ਫੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਵੀ ਲਾਈਫ ਵਿੱਚ ਪ੍ਰੋਬਲਮ ਹੈ ਤੇ ਉਹ ਡਿਸਕਸ ਕਰ ਸਕਦੇ।
ਜੀ ਤਨਵੀਰ, ਬਹੁਤ ਬਹੁਤ ਮਿਹਰਬਾਨੀ ਇਹ ਸਾਰੀ ਜਾਣਕਾਰੀ SBS ਸੁਣਦੇ ਪੰਜਾਬੀ ਲੋਕਾਂ ਤੱਕ ਪਹੁੰਚਦੀ ਕਰਨ ਲਈ।
ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਪ੍ਰੀਤਿੰਦਰ ਜੀ। SBS 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 Radio